ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸਰਬ ਕਲਾ ਸਮਰੱਥ ਦਸਾਂ ਪਾਤਸ਼ਾਹੀਆਂ ਦੇ ਹਿਰਦਿਆ ਸਰੂਪ ਗਰੀਬ ਨਿਵਾਜ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਬਾਏਮਾਨ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਅਤਿ ਭਾਗਸ਼ਾਲੀ ਹੋ ਜੋ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਦਰਸ਼ਨ ਮੇਲੇ ਕਰਦਿਆਂ ਸਵੇਰ ਦੀ ਜੋ ਸ੍ਰੀ ਮੁੱਖ ਵਾਕ ਦੀ ਕਥਾ ਇਸ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਚੱਲਦੀ ਹੈ ਆਪ ਜੀ ਸਰਵਣ ਕਰਨ ਵਾਸਤੇ ਪਹੁੰਚੇ ਹੋ। ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਮਨ ਨੂੰ ਟਿਕਾ ਬਖਸ਼ਿਸ਼ ਕਰੋ ਮਨ ਗੁਰੂ ਸ਼ਬਦ ਨਾਲ ਸਾਂਝ ਪਾਵੇ ਅਤੇ ਇਹ ਸਮਾਂ ਜੋ ਮਿਲਿਆ ਹੈ ਇਹ ਸਾਡਾ ਗੁਰੂ ਨਾਨਕ ਦੇ ਘਰ ਵਿੱਚ ਲਿਖਿਆ ਜਾਏ, ਥਾਂ ਪੈ ਜਾਏ, ਲੇਖੇ ਵਿੱਚ ਲੱਗ ਜਾਏ। ਅੱਜ ਦਾ ਸ੍ਰੀ ਮੁੱਖ ਵਾਕ ਧਨਾਸਰੀ ਰਾਗ ਵਿੱਚ ਹੈ ਔਰ ਹਜ਼ੂਰ ਦੇ 683 ਔਰ 84 ਅੰਗ ਉੱਪਰ ਇਹ ਪਾਵਨ ਪਵਿੱਤਰ ਬਚਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸ਼ਬਦ ਦੇ ਆਰੰਭ ਵਿੱਚ ਹੀ ਰਹਾਉ ਦੀ ਪੰਕਤੀ ਹੈ, ਬੰਦਨਾ ਹਰ ਬੰਦਨਾ ਗੁਣ ਗਾਵਹੋ ਗੋਪਾਲ ਰਾਏ। ਇਸ ਪੰਕਤੀ ਅੰਦਰ ਗੁਰਮੁਖ ਦੇ ਜੀਵਨ ਦੀ ਕੀਤੀ ਹੋਈ ਕਮਾਈ ਦਾ ਜੋ ਗੁਰਮਤ ਗਾਡੀ ਰਸਤੇ 'ਤੇ ਚੱਲ ਕੇ ਅਧਿਆਤਮਵਾਦ ਦੇ ਇੱਕ ਖਾਸ ਅਹੁਦੇ 'ਤੇ ਪਹੁੰਚਿਆ ਹੋਇਆ ਗੁਰਮੁਖ ਹੈ, ਇਸ ਪੰਕਤੀ ਵਿੱਚ ਉਹਦੀ ਅਵਸਥਾ ਦਾ ਚਿੱਤਰ ਹੈ, ਉਹਦੀ ਅਵਸਥਾ ਦਾ ਸਰੂਪ ਬਿਆਨ ਕੀਤਾ ਹੈ। ਬੰਦਨਾ ਭਗਤੀ ਬਹੁਤ ਉੱਚੇ ਸ਼ਿਖਰ ਦੀ ਭਗਤੀ ਹੈ। ਜਿਹੜਾ ਇਸ ਪੰਕਤੀ ਦੀ ਅਵਸਥਾ ਵਿੱਚ ਪਹੁੰਚ ਗਿਆ ਹੈ ਉਹਨੇ ਆਪਣੀ ਜ਼ਿੰਦਗੀ ਵਿੱਚ ਗੁਰਸਿੱਖੀ ਦੀ ਬਹੁਤ ਵੱਡੀ ਘਾਲਣਾ ਅਤੇ ਸਟੇਜਾਂ ਨੂੰ ਉਲੰਘਿਆ। ਅਗਲਾ ਸਾਰਾ ਹੀ ਸ਼ਬਦ ਜਿਹੜਾ ਹੈ, ਜੋ ਅੱਗੇ ਕੁਝ ਅੰਕ ਹਨ, ਪੰਕਤੀਆਂ ਹਨ, ਉਹਨਾਂ ਦੇ ਵਿੱਚ ਉਹਨਾਂ ਕਲਾਸਾਂ ਦਾ ਉਹ ਸਟੈਪਸ ਦਾ ਜ਼ਿਕਰ ਹੈ ਜਿਹਦੇ ਰਾਹੀਂ ਲੰਘ ਕੇ ਗੁਰਮੁਖ ਬੰਦਨਾ ਭਗਤੀ ਤੱਕ ਪਹੁੰਚਿਆ ਹੈ। ਵਿਚਾਰ ਨੂੰ ਸਮਝਣ ਵਾਸਤੇ ਇਹ ਜ਼ਰੂਰੀ ਹੈ ਕਿ ਇੱਕ ਕੇਂਦਰ ਧੁਰਾ ਸਾਡੇ ਦਿਮਾਗ ਵਿੱਚ ਮਨ ਵਿੱਚ ਬੈਠ ਜਾਏ ਵੀ ਆਪਾਂ ਕਿਸ ਧੁਰੇ 'ਤੇ ਵਿਚਾਰ ਕਰ ਰਹੇ ਹਾਂ, ਕਿਹਦੇ ਅੰਦਰ ਵਿਚਾਰ 'ਤੇ ਆਪਾਂ ਸੁਣ ਰਹੇ। ਉਹ ਧੁਰਾ ਹੈ ਕਿ ਬੰਦਨਾ ਹਰ ਬੰਦਨਾ ਗੁਣ ਗਾਵਹੋ ਗੋਪਾਲ ਰਾਏ। ਇਹਦਾ ਅਰਥ ਹੈ ਕਿ ਉਹ ਗੁਰਮੁਖ ਲਗਾਤਾਰ ਹੀ ਬੰਦਨਾ ਕਰੀ ਜਾ ਰਿਹਾ ਹੈ, ਲਗਾਤਾਰ ਹੀ ਨਮਸਕਾਰ ਕਰੀ ਜਾ ਰਿਹਾ ਹੈ। ਬੰਦਨਾ ਦਾ ਮਤਲਬ ਹੈ ਮੱਥਾ ਟੇਕਣਾ, ਲਗਾਤਾਰ 24 ਘੰਟਿਆਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਪਲ ਨਹੀਂ ਜਦੋਂ ਉਹ ਨਮਸਕਾਰ ਨਹੀਂ ਕਰ ਰਿਹਾ, ਜਦੋਂ ਉਹ ਬੰਦਨਾ ਨਹੀਂ ਕਰ ਰਿਹਾ, ਜਦੋਂ ਉਹ ਝੁੱਕ ਨਹੀਂ ਰਿਹਾ। ਹੁਣ ਇੱਥੇ ਇੱਕ ਬੇਨਤੀ ਕਰਾਂਗਾ ਕਿ ਇਹ ਅਵਸਥਾ ਇਕੱਲੇ ਸਰੀਰ ਦੀ ਅਵਸਥਾ ਨਹੀਂ ਹੈ। ਸਰੀਰ ਕਿੰਨਾ ਕੁ ਚਿਰ ਵਾਰ ਵਾਰ ਮੱਥਾ ਟੇਕੇਗਾ? ਇੱਕ ਵਾਰੀ ਟੇਕਾਂਗੇ, ਪਰਿਕਰਮਾ ਕਰਕੇ ਦੋ ਵਾਰੀ ਟੇਕ ਲਾਂਗੇ, ਤਿੰਨ ਵਾਰੀ ਕਿੰਨਾ ਕੁ ਟੇਕਾਂਗੇ? ਪਰ ਇਹ ਲਗਾਤਾਰ ਬੰਦਨਾ ਚੱਲ ਰਹੀ ਹੈ, ਲਗਾਤਾਰ ਨਮਸਕਾਰ ਚੱਲ ਰਹੀ ਹੈ, ਲਗਾਤਾਰ ਉਹ ਗੁਰਮੁਖ ਝੁਕੀ ਹੀ ਜਾ ਰਿਹਾ। ਅਤੇ ਜੇ ਇਸ ਅਵਸਥਾ ਨੂੰ ਆਪ ਜੀ ਨੇ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਫਿਰ ਤੁਹਾਨੂੰ ਜਾਪ ਸਾਹਿਬ ਪੜ੍ਹਨਾ ਪਏਗਾ। ਜਿਹੜੇ ਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ, ਨਿਤਨੇਮ ਦੇ ਵਿੱਚ ਦੂਜੇ ਨੰਬਰ 'ਤੇ ਜਾਪ ਸਾਹਿਬ ਆਉਂਦਾ। ਜਾਪ ਸਾਹਿਬ ਦੇ ਵਿੱਚ 199 ਛੰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਉਚਾਰਨ ਕੀਤੇ ਨੇ ਅਤੇ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਨੂੰ ਕਲਮਬੰਦ ਕੀਤਾ, ਲਿਖਿਆ ਹੈ। ਇਹ ਜਾਪ ਸਾਹਿਬ ਤੁਸੀਂ ਪੜ੍ਹੋਗੇ ਉੱਥੇ ਵਾਰ ਵਾਰ ਨਮਸਕਾਰ, ਵਾਰ ਵਾਰ ਨਮਸਕਾਰ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤਵੰਗ ਅਰੂਪੇ, ਨਮਸਤਵੰਗ ਅਨੂਪੇ, ਕਿੱਥੋਂ ਤੱਕ ਚਲੇ ਜਾਓਗੇ? ਵਾਰ ਵਾਰ ਹਰ ਪ੍ਰਕਾਰ ਨਾਲ ਬੰਦਨਾ ਹੀ ਬੰਦਨਾ ਕੀਤੀ ਜਾ ਰਹੀ ਹੈ, ਝੁਕੀ ਜਾ ਰਹੇ ਨੇ। ਅਤੇ ਕੁਝ ਇਤਿਹਾਸਕ ਰਵਾਇਤਾਂ ਇਹ ਵੀ ਕਹਿੰਦੀਆਂ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਜ਼ਮੀਨ 'ਤੇ, ਇਸੇ ਧਰਤੀ 'ਤੇ, ਪਾਉਂਟਾ ਸਾਹਿਬ ਦੀ ਧਰਤੀ 'ਤੇ ਜਿੱਥੇ ਗੁਰਦੁਆਰਾ ਦਸਤਾਰ ਸਾਹਿਬ ਹੈ, ਦਸਤਾਰ ਸਾਹਿਬ ਗੁਰਦੁਆਰੇ ਦੇ ਨਾਲੋਂ ਯਮੁਨਾ ਲੰਘਦੀ ਹੈ ਅਤੇ ਉਹਦੇ ਕੋਲ ਬਹਿ ਕੇ ਸਤਿਗੁਰੂ ਜੀ ਉਹਦੇ ਕੰਢੇ 'ਤੇ ਬਹਿ ਕੇ ਬਾਣੀ ਉਚਾਰਿਆ ਕਰਦੇ ਸਨ। ਕਿਉਂਕਿ ਜਦੋਂ ਵੀ ਰੱਬ ਦੀ ਉਸਤਤ ਕਰਨੀ ਹੋਵੇ ਉਹ ਇੱਕ ਇਕਾਂਤ ਸੀ, ਉੱਥੇ ਇੱਕ ਟਿਕਾ ਸੀ, ਉੱਥੇ ਕੁਦਰਤ ਦਾ ਨਜ਼ਾਰਾ ਸੀ, ਨਾਲੋਂ ਪਾਣੀ ਦਾ ਲੰਘਣਾ, ਚੌਵਾਂ ਪਾਸੇ ਪਹਾੜਾਂ ਦੀ ਰੌਣਕ, ਕੁਦਰਤ ਦਾ ਦ੍ਰਿਸ਼, ਅਤੇ ਉੱਥੇ ਬਾਣੀ ਪੈਦਾ ਹੁੰਦੀ ਸੀ। ਜਿੰਨੇ ਵੀ ਤੁਸੀਂ ਵੇਖੋ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਸੀ, ਹੁਣ ਅੱਜ ਤੇ ਸਾਰੀ ਰਹਿਸ਼ ਬਣ ਗਈ ਨਾ, ਅੱਜ ਤੇ ਮਕਾਨ ਬਣ ਗਿਆ, ਇੱਧਰ ਤੁਸੀਂ ਜਾਓ ਸ਼ਹੀਦਾਂ ਗੁਰਦੁਆਰੇ ਵੱਲ, ਅਤੇ ਉਹਦੇ ਨਾਲ ਜੋ ਗੁਰਦੁਆਰਾ ਸਾਹਿਬ ਆਉਂਦਾ ਹੈ ਜਿੱਥੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਈ ਹੈ, ਇਹ ਥਾਂ ਪਹਿਲਾਂ ਕਿਵੇਂ ਦਾ ਸੀ? ਇੱਥੇ ਬੇਰੀਆਂ ਦਾ ਬਹੁਤ ਵੱਡਾ ਝੁੰਡ ਸੀ, ਇੱਕ ਰੁੱਖ ਬੜੇ ਸਨ, ਰੁੱਖਾਂ ਦੇ ਵਿੱਚ ਮਹਾਰਾਜ ਨੇ ਤੰਬੂ ਲਵਾਏ। ਫਿਰ ਇੱਕ ਮੈਂ ਹੋਰ ਇੱਥੇ ਬੇਨਤੀ ਕਰਾਂਗਾ, ਤੁਸੀਂ ਇਤਿਹਾਸ ਨੂੰ ਪੜ੍ਹੋ ਜਾਂ ਸੁਣੋ, ਇੱਥੇ ਰੁੱਖ ਵੀ ਸਨ ਅਤੇ ਉਦੋਂ ਇੱਥੇ ਸਰੋਵਰ ਨਹੀਂ ਸੀ ਜਿਹੜਾ ਅੱਜ ਸਰੋਵਰ ਹੈ ਰਾਮਸਰ ਸਾਹਿਬ ਦਾ। ਇੱਥੇ ਸਰੋਵਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਉਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਨੇ ਪਹਿਲਾਂ ਇੱਥੇ ਸਰੋਵਰ ਪਟਵਾਇਆ ਅਤੇ ਗੁਰੂ ਕੇ ਸਿੱਖਾਂ ਨੇ ਆਪਣੇ ਕੱਪੜਿਆਂ ਦੇ ਵਿੱਚ ਪਾ ਪਾ ਕੇ ਮਿੱਟੀ ਦੇ ਵਿੱਚੋਂ ਕੱਢੀ, ਇੱਥੇ ਸਰੋਵਰ ਬਣ ਗਿਆ। ਫਿਰ ਸਰੋਵਰ ਵਿੱਚ ਪਾਣੀ ਛੱਡਿਆ, ਹੁਣ ਪਾਣੀ ਦੇ ਕੰਢੇ 'ਤੇ ਰੁੱਖ ਨੇ, ਉਹਨਾਂ ਰੁੱਖਾਂ ਦੇ ਥੱਲੇ ਤੰਬੂ ਲਾਏ ਗਏ ਅਤੇ ਉੱਥੇ ਸਾਰਾ ਸਮਾਨ ਮੰਗਵਾ ਕੇ, ਸ਼ਾਹੀ ਮੰਗਵਾ ਕੇ, ਕਲਮਾਂ ਮੰਗਵਾ ਕੇ, ਕਾਗਜ਼ ਮੰਗਵਾ ਕੇ, ਭਾਈ ਗੁਰਦਾਸ ਸਾਹਿਬ ਹੋਰ ਗੁਰੂ ਕੇ ਸਿੱਖ ਜਿਹੜੇ ਨਾਲ ਸਹਿਯੋਗ ਕਰਦੇ ਸੀ, ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਲਿਖਣਾ ਸ਼ੁਰੂ ਕੀਤਾ। ਮੈਂ ਸਿਰਫ ਇਹ ਗੱਲ ਤੁਹਾਡੇ ਨਾਲ ਸਾਂਝੀ ਤਾਂ ਕਰ ਰਿਹਾ ਵੀ ਜੇ ਤੁਸੀਂ ਉਸ ਸਮੇਂ ਨੂੰ ਵੇਖੋ ਵੀ ਸਤਿਗੁਰੂ ਨੇ ਆਹ ਇਲਾਕਾ ਛੱਡ ਕੇ ਉਹ ਰੁੱਖਾਂ ਵਾਲੀ ਥਾਂ ਕਿਉਂ ਚੁਣੀ ਹੈ, ਸਤਿਗੁਰੂ ਨੇ ਆਹ ਥਾਂ ਛੱਡ ਕੇ ਉੱਥੇ ਸਪੈਸ਼ਲ ਸਰੋਵਰ ਕਿਉਂ ਪਹਿਲਾਂ ਪਟਵਾਇਆ ਹੈ ਅਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਈ? ਉਹਦੇ ਬਹੁਤ ਵੱਡੇ ਕਾਰਨ ਨੇ ਜਿਹਨੂੰ ਅੱਜ ਅਸੀਂ ਭੁੱਲ ਗਏ ਹਾਂ, ਕਿਉਂਕਿ ਜਿੱਥੇ ਪਾਣੀ ਦੀ ਭਰਮਾਰ ਹੋਵੇਗੀ ਅਤੇ ਜਿੱਥੇ ਰੁੱਖ ਹੋਣਗੇ ਉੱਥੇ ਸਵਾਸ ਲੈਣ ਵਾਲੀ ਜਿਹੜੀ ਸਾਨੂੰ ਆਕਸੀਜਨ ਚਾਹੀਦੀ ਹੈ ਇਹਦੀ ਮਾਤਰਾ ਪੂਰੀ ਹੋਵੇਗੀ। ਆਪਾਂ ਸਾਹ ਲੈਂਦੇ ਹਾਂ ਨਾ, ਜਿਹੜਾ ਸਾਹ ਵਾਸਤੇ ਸਾਨੂੰ ਆਕਸੀਜਨ ਚਾਹੀਦੀ, ਅਤੇ ਜਿੱਥੇ ਜ਼ਿਆਦਾ ਭੀੜ ਵੱਧਦੀ ਉੱਥੇ ਆਕਸੀਜਨ ਘੱਟ ਜਾਂਦੀ ਹੈ, ਅਤੇ ਜਦੋਂ ਆਕਸੀਜਨ ਘਟੇਗੀ ਉਦੋਂ ਬੰਦੇ ਦਾ ਮਨ ਕਾਲਾ ਪਵੇਗਾ, ਮਨ ਨਹੀਂ ਟਿਕੇਗਾ। ਜਿੰਨੀ ਉਹਨੂੰ ਆਕਸੀਜਨ ਪੂਰੀ ਮਿਲੇਗੀ ਉਨਾ ਮਨ ਇਕਾਗਰ ਹੋਵੇਗਾ। ਇਹ ਸਾਰੇ ਕੁਝ ਬਾਹਰਲੇ ਹਿੱਸੇ ਨੇ ਮਨ ਨੂੰ ਟਿਕਾਉਣ ਦੇ, ਹੁਣ ਅਸੀਂ ਇਹ ਸਾਧਨ ਨਹੀਂ ਕਰਦੇ। ਇੱਕ ਉੱਥੇ ਰੁੱਖ ਹੋਣਗੇ, ਇੱਕ ਪਾਣੀ ਹੋਵੇਗਾ ਅਤੇ ਇੱਕ ਆਵਾਜ਼ ਕੋਈ ਨਾ ਆਵੇਗੀ, ਬੋਲੇਗਾ ਨਹੀਂ। ਅਸਲ ਵਿੱਚ ਗੁਰੂ ਘਰ ਦਾ ਤਾਂ ਨਿਯਮ ਹੀ ਇਹ ਸੀ ਸਾਧ ਸੰਗਤ ਜੀ ਕਿ ਗੁਰਦੁਆਰੇ ਦੇ ਅੰਦਰ ਵੜਦਿਆਂ ਸਾਰ, ਗੁਰਦੁਆਰਾ ਚੀਜ਼ ਹੀ ਐਸੀ ਸੀ ਕਿ ਜਿੱਥੇ ਵੜਦਿਆਂ ਸਾਰ ਮਾਹੌਲ ਤਬਦੀਲ ਹੋ ਜਾਏ, ਬਾਹਰਲਾ ਰੌਲਾ ਖਤਮ ਹੋ ਜਾਏ। ਹੁਣ ਅਸੀਂ ਵੇਖਦੇ ਹਾਂ ਵੀ ਗੁਰਦੁਆਰਿਆਂ ਦੇ ਵਿੱਚ ਸਿਸਟਮ ਇਸ ਤਰ੍ਹਾਂ ਦੇ ਬਣ ਗਏ ਨੇ ਵੀ ਆਪਾਂ ਜਦੋਂ ਗੁਰਦੁਆਰੇ ਵਿੱਚ ਐਂਟਰੀ ਕਰਦੇ ਹਾਂ ਤਾਂ ਕੋਈ ਲੋੜ ਵੀ ਨਹੀਂ ਸਾਨੂੰ, ਆਪਾਂ ਗੁਰੂ ਘਰ ਆਇਆ, ਮੰਨ ਲਓ ਇੱਥੇ ਆਇਆ ਹਰਿਮੰਦਰ ਸਾਹਿਬ, ਸਾਨੂੰ ਲੋੜ ਨਹੀਂ ਬੋਲਣ ਦੀ, ਲੋੜ ਹੋਵੇ ਤਾਂ ਬੋਲ ਲਈਏ, ਕੋਈ ਹਰਜ ਨਹੀਂ। ਪਰ ਆਪਾਂ ਬਾਹਰਲੇ ਗੇਟਾਂ ਤੋਂ ਅੰਦਰ ਵੜਦੇ ਹਾਂ ਅਤੇ ਜਦੋਂ ਸੰਗਤ ਜਾ ਰਹੀ ਹੈ, ਇੰਨਾ ਰੌਲਾ ਸੁਣਦਾ ਕੰਨਾਂ ਦੇ ਵਿੱਚ ਕਿ ਹਰ ਇੱਕ ਬੰਦਾ ਗੱਲਾਂ ਹੀ ਕਰੀ ਜਾ ਰਿਹਾ ਹੈ। ਕਾਰਨ ਕੀ ਹੈ ਸਾਨੂੰ ਪਤਾ ਹੀ ਨਹੀਂ ਕਿ ਗੁਰੂ ਰਾਮਦਾਸ ਜੀ ਦੇ ਘਰ ਚੁੱਪ ਕਰਕੇ ਆਉਣਾ ਸੀ, ਬੋਲਣਾ ਤਾਂ ਬਾਹਰ ਬਥੇਰਾ ਸੰਸਾਰ ਦੇ ਵਿੱਚ, ਗੱਲਾਂ ਤਾਂ ਅਸੀਂ ਰੋਜ਼ ਕਰਨੀਆਂ ਨੇ, ਸਾਲ ਬਾਅਦ ਦਰਸ਼ਨ ਕਰਨ ਵਾਸਤੇ ਆਇਆ, ਫਿਰ ਝੁੰਡ ਬਣਾ ਕੇ ਗੱਲਾਂ ਕਰੀ ਜਾਂਦੇ, ਇੱਥੋਂ ਖੱਟਾਂਗੇ ਕੀ? ਨਹੀਂ, ਇੱਥੇ ਤਾਂ ਅੰਦਰ ਆਉਂਦਿਆਂ ਇੰਨੀ ਚੁੱਪ ਵਾਪਰ ਜਾਂਦੀ ਕਿ ਜੇ ਕੋਈ ਇੱਕ ਅੱਧਾ ਨਵਾਂ ਸਰੀਰ ਆਇਆ ਜਿਹਨੂੰ ਨਹੀਂ ਪਤਾ, ਉਹ ਵੀ ਵੇਖ ਕੇ ਉਹਦੇ ਉੱਤੇ ਵੀ ਪ੍ਰਭਾਵ ਪੈ ਜਾਵੇ ਵੀ ਇੱਥੇ ਕੀ ਗੱਲ ਏ, ਸਾਰੇ ਲੋਕ ਚੁੱਪ ਕਰਕੇ ਬੈਠੇ ਨੇ, ਆਵਾਜ਼ ਨਹੀਂ। ਮੈਂ ਇੱਕ ਉਦਾਹਰਣ ਦੇ ਦਿੰਦਾ ਗੁਰਬਾਣੀ ਦੇ ਵਿੱਚੋਂ, ਸੰਗਤ ਕਿਵੇਂ ਦੀ ਹੈ, ਸੰਗਤ ਦਾ ਮਾਹੌਲ ਕਿਵੇਂ ਦਾ ਹੋਣਾ ਚਾਹੀਦਾ ਹੈ। ਭਗਤ ਰਵਿਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਲਈ, ਜਦੋਂ ਉਹਨਾਂ ਨੂੰ ਪੁੱਛਿਆ ਕਿ ਸਤ ਸੰਗਤ ਕਿਵੇਂ ਦੀ ਹੋਣੀ ਚਾਹੀਦੀ ਹੈ, ਇੱਕ ਤਾਂ ਆਪਾਂ ਪੜ੍ਹਦੇ ਹਾਂ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀਆਂ ਅਤੇ ਨਾਮ ਜਪਣਾ ਨਾ, ਪਰ ਨਾਮ ਜਪਣ ਵਾਸਤੇ ਮਾਹੌਲ ਕਿਵੇਂ ਦਾ ਚਾਹੀਦਾ ਹੈ, ਉੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਿਪ ਮਖੀਰਾ। ਫਿਰ ਮੈਂ ਤੁਕ ਪੜ੍ਹਦਿਆਂ ਬਾਣੀ ਨੂੰ ਧਿਆਨ ਨਾਲ ਸੁਣਿਆ ਕਰੋ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਿਪ ਮਖੀਰਾ, ਅਤੇ ਮੈਂ ਸੰਗਤ ਰੂਪ ਗੁਰੂ ਰੂਪ ਹੈ, ਉਪਦੇਸ਼ ਨਹੀਂ ਮੈਂ ਦੇ ਸਕਦਾ, ਪਰ ਇੱਕ ਪੰਕਤੀ ਜ਼ਰੂਰ ਲਿਖ ਕੇ ਲੈ ਜਾਇਆ ਜੇ ਮਨ 'ਤੇ, ਇਹ ਤੁਹਾਨੂੰ ਸਾਰਾ ਸਾਲ ਤੁਹਾਡੇ ਗੁਰਦੁਆਰਿਆਂ ਵਿੱਚ ਕੰਮ ਦਏਗੀ। ਇਹਨੂੰ ਤੁਸੀਂ ਘੱਟੋ ਘੱਟ ਯਾਦ ਰੱਖੋ ਵੀ ਇੱਕ ਦਿਨ ਮੰਜੀ ਸਾਹਿਬ ਦੀਵਾਨ ਹਾਲ ਬੈਠੇ ਸੀ ਅਤੇ ਇੱਕ ਪੰਕਤੀ ਸੁਣੀ ਸੀ, ਉਹਦੇ ਵਿੱਚ ਸੰਗਤ ਕਰਨ ਦੀ ਜਾਚ ਦੱਸੀ ਗਈ। ਫਿਰ ਪੰਕਤੀ ਪੜ੍ਹਦਿਆਂ, ਸਤ ਸੰਗਤ ਮਿਲ ਰਹੀ ਹੈ ਮਾਧੋ, ਜਦੋਂ ਤੂੰ ਸਤ ਸੰਗਤ ਵਿੱਚ ਜਾਣਾ ਹੈ, ਜਦੋਂ ਤੂੰ ਗੁਰਦੁਆਰੇ ਵਿੱਚ ਜਾਣਾ ਹੈ, ਕਿਹਦੇ ਤੋਂ ਜਾਚ ਸਿੱਖਣੀ ਹੈ? ਕਹਿਣ ਲੱਗੇ, ਹੋਰ ਕਿਸੇ ਤੋਂ ਨਾ ਸਿੱਖੀ, ਜੈਸੇ ਮਧਿਪ ਮਖੀਰਾ। ਮਖੀਰਾ ਦਾ ਅਰਥ ਹੈ ਮੱਖੀਆਂ, ਮਧਿਪ ਦਾ ਅਰਥ ਹੈ ਮਾਖਿਓਂ। ਜੇ ਤੂੰ ਸੰਗਤ ਕਰਨੀ ਹੈ ਤਾਂ ਮਾਖਿਓਂ ਦੇ ਲੱਗੇ ਹੋਏ ਛੱਜੇ ਵੱਲ ਵੇਖ, ਕਿੰਨੀਆਂ ਮੱਖੀਆਂ ਲੱਗੀਆਂ ਹੋਈਆਂ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਉਹਨੂੰ ਲੱਗੀਆਂ ਨੇ, ਪਰ ਉੱਥੇ ਕੋਈ ਆਵਾਜ਼ ਆਉਂਦੀ ਹੈ, ਕੋਈ ਮੱਖੀ ਹਿਲਦੀ ਇੱਧਰ ਉੱਧਰ? ਤੁਸੀਂ ਕਦੀ ਮਾਖਿਓਂ ਦਾ ਛੱਜਾ ਜਿਹੜਾ ਵੇਖਣਾ ਧਿਆਨ ਦੇ ਨਾਲ, ਉੱਥੇ ਕੋਈ ਆਵਾਜ਼ ਨਹੀਂ, ਉਸ ਥਾਂ 'ਤੇ ਬਿਲਕੁਲ ਟਿਕਾ ਹੈ, ਕੋਈ ਆਵਾਜ਼ ਨਹੀਂ, ਕੋਈ ਮੱਖੀ ਹਿਲਦੀ ਨਹੀਂ। ਲੱਖਾਂ ਮੱਖੀਆਂ ਨੇ, ਹਜ਼ਾਰਾਂ ਮੱਖੀਆਂ ਨੇ ਟਿਕੀਆਂ ਹੋਈਆਂ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੈ ਤਾਂ ਤੂੰ ਮਨੁੱਖ, ਪਰ ਸੰਗਤ ਕਰਨ ਦੀ ਜਾਚ ਮਾਖੀਓਂ ਦੀਆਂ ਮੱਖੀਆਂ ਤੋਂ ਸਿੱਖ ਲੈ, ਹਿਲਦੀਆਂ ਨਹੀਂ। ਔਰ ਉਹਨਾਂ ਦਾ ਮੂੰਹ ਕਿੱਥੇ ਲੱਗਾ ਹੋਇਆ? ਸ਼ਹਿਦ ਦੇ ਵਿੱਚ ਲੱਗਾ ਹੋਇਆ। ਮੂੰਹ ਦਾ ਮਤਲਬ ਸੁਰਤੀ ਗੁਰੂ ਕੇ ਸ਼ਬਦ ਵਿੱਚ ਟਿੱਕੀ ਏ, ਪਰ ਉਹਦੇ ਵਾਸਤੇ ਸਾਨੂੰ ਮਾਹੌਲ ਬਣਾਉਣਾ ਪਏਗਾ। ਜੇ ਚੌਵਾਂ ਪਾਸੇ ਰੌਲਾ ਹੈ, ਆਵਾਜ਼ ਹੈ, ਉੱਥੇ ਗੁਰੂ ਦੀ ਗੱਲ ਕੰਨਾਂ ਵਿੱਚ ਨਹੀਂ ਪਏਗੀ। ਇਸੇ ਪੌਂਟਾ ਸਾਹਿਬ ਦੀ ਧਰਤੀ ਦੀ ਮੈਂ ਗੱਲ ਕਰਦਾ ਕਰਦਾ ਥੋੜ੍ਹਾ ਜਿਹਾ ਅੱਗੇ ਚਲਾ ਗਿਆ, ਇੱਥੇ ਸਤਿਗੁਰੂ ਜੀ ਬੈਠੇ, ਅਤੇ ਇਹ ਥਾਂ ਹੈ ਜਿੱਥੇ ਜਮਣਾ ਨਾਲੋਂ ਲੰਘਦੀ ਸੀ ਅਤੇ ਜਮਣਾ ਦਾ ਰੌਲਾ ਪੈਂਦਾ ਸੀ, ਪਾਣੀ ਵਗਦਾ ਸੀ, ਅਤੇ ਸਤਿਗੁਰੂ ਨੇ ਇੱਕ ਬਚਨ ਕਿਹਾ ਸੀ, ਜਮਣਾ ਮੈਂ ਰੱਬ ਦੀ ਭਗਤੀ ਕਰਨ ਵਾਸਤੇ ਤੇਰੇ ਕਿਨਾਰੇ 'ਤੇ ਬੈਠਾਂ। ਪੌਂਟਾ ਸਾਹਿਬ ਜਾ ਕੇ ਵੇਖੋ, ਉਹ ਥੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਦਸਤਾਰ ਸਾਹਿਬ, ਇੱਥੇ ਮਹਾਰਾਜ ਕਵੀ ਦਰਬਾਰ ਲਾਇਆ ਕਰਦੇ ਸੀ। ਇੱਥੇ ਜਿਹੜੇ ਸਤਿਗੁਰੂ ਜੀ ਦੇ 52 ਕਵੀ ਸਨ, ਉਹ 52 ਕਵੀ ਇੱਥੇ ਕਵਿਤਾਵਾਂ ਸੁਣਾਉਂਦੇ ਸੀ, ਗੁਰੂ ਸਾਹਿਬ ਆਪਣੀ ਬਾਣੀ ਉਚਾਰਦੇ ਸੀ। ਅਤੇ ਇੱਥੋਂ ਦੀ ਹੀ ਘਟਨਾ ਹੈ, ਗੁਰੂ ਨੇ ਇੱਕ ਵਾਰੀ ਕਿਹਾ ਜਮਣਾ ਨੂੰ ਚੁੱਪ ਕਰ ਜਾ। ਅੱਜ ਵੀ ਤੁਸੀਂ ਜਾ ਕੇ ਵੇਖੋ, ਉੱਥੋਂ ਜਮਣਾ ਲੰਘਦੀ ਹੈ, ਬਿਲਕੁਲ ਉਹਦਾ ਆਵਾਜ਼ ਨਹੀਂ ਆਉਂਦੀ। ਪਿੱਛੇ ਚਲੇ ਜਾਓ ਤਾਂ ਵੀ ਪਾਣੀ ਦੀ ਆਵਾਜ਼, ਅੱਗੇ ਚਲੇ ਜਾਓ ਤਾਂ ਵੀ ਪਾਣੀ ਦੀ ਆਵਾਜ਼, ਪਰ ਉੱਥੇ ਸ਼ਾਂਤੀ ਹੈ। ਕਿਉਂ? ਕਿਉਂਕਿ ਰੱਬ ਦੀ ਉਸਤਤ ਹੁੰਦੀ ਉੱਥੇ ਹੈ, ਜਿੱਥੇ ਬਿਲਕੁਲ ਟਿਕਾ ਹੋਵੇ, ਜਿੱਥੇ ਬਿਲਕੁਲ ਸ਼ਾਂਤੀ ਹੋਵੇ। ਇੱਥੇ ਹੀ ਸਤਿਗੁਰਾਂ ਨੇ ਕਈ ਵਾਰੀ ਪਰਮਾਤਮਾ ਨੂੰ ਨਮਸਕਾਰ ਕੀਤੀ। ਮੈਂ ਇੱਥੋਂ ਅੱਗੇ ਚਲਾ ਗਿਆ ਸੀ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਇੱਥੇ ਸੱਚੇ ਪਾਤਸ਼ਾਹ ਨੇ ਰੱਬ ਦੇ ਪਿਆਰ ਵਿੱਚ ਭਿੱਜ ਕੇ, ਕਿਉਂਕਿ ਜਾਪ ਸਾਹਿਬ ਜਿਹੜੀ ਬਾਣੀ ਹੈ, ਬਾਣੀ ਵੈਸੇ ਸਾਰੀ ਕੋਈ ਕਵਿਤਾ ਨਹੀਂ ਹੈ, ਅਸੀਂ ਪਤੇ ਵਾਸਤੇ ਸਿਰਫ ਕਹਿੰਦੇ ਹਾਂ ਕਿ ਆਹ ਰਚਨਾ ਹੈ ਗੁਰੂ ਸਾਹਿਬ ਦੀ। ਬਾਣੀ ਰਚਨਾ ਨਹੀਂ ਹੈ, ਰਚਨਾ ਉਹ ਹੁੰਦੀ ਹੈ ਜਿਹਨੂੰ ਮਨੁੱਖ ਰਚਦਾ ਹੈ, ਆਪਣੇ ਦਿਮਾਗ ਦੇ ਵਿੱਚੋਂ ਕਾਢ ਕੱਢਦਾ ਹੈ, ਉਹਨੂੰ ਰਚਨਾ ਕਹਿੰਦੇ ਨੇ। ਪਰ ਗੁਰਬਾਣੀ 'ਤੇ ਆਈ ਹੈ, ਤੁਸੀਂ ਸੁਣਦੇ ਹੋ ਇਤਿਹਾਸ ਦੇ ਵਿੱਚੋਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆਂ ਵਜਾਰ ਭਾਵ ਬਾਣੀ ਆਈ ਹੈ, ਗੁਰੂ ਕੀ ਬਾਣੀ ਆਈ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੋਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ। ਉਹ ਬਾਣੀ ਆ ਰਹੀ ਹੈ, ਸਿਰਫ ਗੁਰੂ ਸਾਹਿਬ ਮਾਧਿਅਮ ਬਣੇ ਨੇ। ਤਾਂ ਜਿਹੜਾ ਜਾਪ ਸਾਹਿਬ ਹੈ ਜਾਂ ਜਿਹੜੀ ਬਾਣੀ ਅਕਾਲ ਉਸਤਤ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਉਹਦੇ ਅੰਦਰ ਕੋਈ ਰਚਨਾ ਨਹੀਂ ਰਚੀ ਗਈ। ਸਤਿਗੁਰੂ ਨੇ ਰੱਬ ਨੂੰ ਸਾਹਮਣੇ ਵੇਖ ਕੇ ਉਹਦੇ ਪਿਆਰ ਵਿੱਚ ਭਿੱਜ ਕੇ ਉਚਾਰਿਆ। ਇੱਥੇ ਹੀ ਮਹਾਰਾਜ ਨੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦੀ ਆਵਾਜ਼ ਜਦੋਂ ਲਾਈ, ਉਹ ਇਸੇ ਪੰਕਤੀ ਨਾਲ ਸੰਬੰਧ ਰੱਖਦੀ ਹੈ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਤੂੰ ਹੀ ਪੜ੍ਹਦੇ ਗਏ, ਇੱਕ ਵਾਰੀ ਕਿਹਾ, ਦੋ ਵਾਰੀ ਕਿਹਾ, ਤਿੰਨ ਵਾਰੀ, ਚਾਰ ਵਾਰੀ, ਅਤੇ ਜਦੋਂ ਪੜ੍ਹਦੇ ਗਏ ਤਾਂ ਜਿਉਂ ਚੌਂਕੜਾ ਲੱਗਾ, ਜਿਉਂ ਧਿਆਨ ਟਿਕ ਗਿਆ, ਮਨ ਟਿਕ ਗਿਆ, ਉਸ ਸ਼ਬਦ ਦੇ ਵਿੱਚ ਧੁੰਨ ਬਣ ਗਈ, ਅੰਦਰ ਟਿਕ ਗਿਆ ਰਸ ਦੇ ਵਿੱਚ, ਅਤੇ ਜਿਉਂ ਲਿਖੀ ਗਏ ਤਾਂ ਕਈ ਪੇਜ ਗ੍ਰੰਥ ਲਿਖਿਆ ਗਿਆ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਭਾਵ ਤੂੰ ਹੀ ਤੂੰ ਹੈ, ਹੋਰ ਕੋਈ ਨਹੀਂ। ਇੱਕ ਗ੍ਰੰਥ ਲਿਖਿਆ ਗਿਆ ਅਤੇ ਜਦੋਂ ਗ੍ਰੰਥ ਲਿਖਿਆ ਗਿਆ ਅਤੇ ਗੁਰੂ ਸਾਹਿਬ ਨੇ ਬਿਰਤੀ ਬਾਰਮੁਖੀ ਕੀਤੀ। ਹੁਣ ਇਹ ਬੁੱਧੀ ਦੇ ਤਲ ਵਾਲੇ ਬੰਦਿਆਂ ਦੇ ਵੱਸ ਦੀ ਗੱਲ ਨਹੀਂ। ਉਹਨਾਂ ਨੇ ਕਹਿਣਾ ਵੀ ਇੰਨਾ ਚਿਰ ਗੁਰੂ ਗੋਬਿੰਦ ਸਿੰਘ ਨੂੰ ਪਤਾ ਹੀ ਨਹੀਂ ਲੱਗਾ, ਨਹੀਂ ਇਹਨਾਂ ਦੇ ਸਮਝ ਨਹੀਂ ਜੇ ਆਉਣੀ। ਇੱਕ ਗੱਲ ਸਾਨੂੰ ਪੱਲੇ ਮੰਨ ਲੈਣੀ ਚਾਹੀਦੀ, ਵਿੱਦਿਆ ਬੜੀ ਜ਼ਰੂਰੀ ਹੈ, ਵਿੱਦਿਆ ਬਹੁਤ ਜ਼ਰੂਰੀ ਹੈ, ਗਿਆਨ ਬੜਾ ਜ਼ਰੂਰੀ ਹੈ, ਪਰ ਗਿਆਨ ਸਿਰਫ ਮਾਧਿਅਮ ਸੀ ਗੁਰੂ ਕੀ ਬਖਸ਼ਿਸ਼ ਲੈਣ ਦਾ। ਅਸੀਂ ਗਿਆਨ ਨੂੰ ਹੀ, ਜਾਣਕਾਰੀ ਨੂੰ, ਸਮਝ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ। ਉਹ ਤਾਂ ਸਾਧਨ ਹੈ। ਅਸੀਂ ਇੱਥੇ ਤੁਰ ਕੇ ਆਏ ਜਾਂ ਪੌੜੀਆਂ ਚੜ੍ਹ ਕੇ ਬੰਦਾ ਛੱਤ 'ਤੇ ਜਾਂਦਾ ਅਤੇ ਪੌੜੀ ਸਾਧਨ ਹੁੰਦੀ ਛੱਤ ਤੱਕ ਜਾਣ ਦਾ, ਪੌੜੀ ਛੱਤ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਉਸ ਆਨੰਦ ਵਿੱਚ ਤੂੰ ਹੀ ਜਿਉਂ ਬੋਲਦੇ ਗਏ, ਉਸ ਰੰਗ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰ ਵਾਰੀ ਤੂੰ ਹੀ ਉਚਾਰਿਆ ਗਿਆ, ਕਿਉਂਕਿ ਉਸ ਦੁਨੀਆਂ ਦੇ ਵਿੱਚ ਸਮਾਂ ਖਤਮ ਹੋ ਜਾਂਦਾ ਜਦੋਂ ਮਨ ਜੁੜਦਾ ਨਾ। ਜਿੱਥੇ ਵੀ ਮਨ ਜੁੜੇਗਾ ਘੜੀ ਵੱਲ ਮਨੁੱਖ ਨਹੀਂ ਵੇਖੇਗਾ। ਹੁਣ ਅਸੀਂ ਆਪਾਂ ਇੱਥੇ ਬੈਠੇ ਹਾਂ, ਘੜੀ ਵੱਲ ਕਿਉਂ ਵੇਖਦੇ ਹਾਂ ਜੇ ਮਨ ਨਹੀਂ ਜੁੜਿਆ? ਵਿੱਚ ਵਿੱਚ ਘੜੀ ਵੱਲ ਵੇਖ ਰਹੇ ਹਾਂ, ਕਿਉਂ? ਮਨ ਦਾ ਟਿਕਾ ਨਹੀਂ ਬਣਿਆ। ਜਿੱਦਣ ਮਨ ਜੁੜ ਗਿਆ, ਘੜੀਆਂ ਖਤਮ ਹੋ ਗਈਆਂ, ਸਮਾਂ ਖਤਮ ਹੋ ਗਿਆ, ਅਤੇ ਗੁਰੂ ਸਾਹਿਬ ਨੇ ਜਦੋਂ ਵੇਖਿਆ, ਗੁਰੂ ਕੇ ਸਿੱਖਾਂ ਨੂੰ ਪੁੱਛਿਆ ਵੀ ਕਿੰਨਾ ਕੁ ਲਿਖਿਆ ਗਿਆ, ਉਹਨਾਂ ਨੇ ਕਿਹਾ ਮਹਾਰਾਜ ਇੱਥੇ ਤਾਂ ਤੂੰ ਹੀ ਦਾ ਹੀ ਇੱਕ ਗ੍ਰੰਥ ਬਣ ਗਿਆ। ਕਹਿਣ ਲੱਗੇ ਇਹ ਕੌਣ ਪੜ੍ਹੇਗਾ? ਫਿਰ ਗੁਰੂ ਸਾਹਿਬ ਨੇ 16 ਵਾਰੀ ਕਿਹਾ ਵੀ ਬਾਕੀ ਤੁਸੀਂ ਛੱਡ ਦਿਓ, ਜਲਸ ਤੂੰ ਹੀ, ਥਲਸ ਤੂੰ ਹੀ, ਇਹ 16 ਵਾਰੀ ਕਹਿ ਦਿੱਤਾ ਅਤੇ ਇਹਦੇ ਵਿੱਚ ਹੀ ਸਾਰਾ ਜਿਹੜਾ ਉਚਾਰਿਆ ਸੀ ਉਹਦੀ ਭਾਵਨਾ ਇਹਦੇ ਵਿੱਚ ਸਮੋ ਦਿੱਤੀ। ਕਹਿਣ ਤੋਂ ਭਾਵ ਇਹ ਵੰਦਨਾ ਭਗਤੀ ਹੈ ਜਿਹਦੇ ਵਿੱਚ ਮਨ ਵਾਰ ਵਾਰ ਪਰਮੇਸ਼ਰ ਦੇ ਚਰਨਾਂ ਵਿੱਚ ਝੁਕਦਾ ਹੈ, ਰਿਪੀਟ ਕਰਦਾ ਹੈ। ਉੱਥੇ ਜਾ ਕੇ ਇੱਕ ਗੱਲ ਰਿਪੀਟ ਹੋਈ ਜਾਂਦੀ ਹੈ, ਵਾਰ ਵਾਰ ਅੰਦਰੋਂ ਉਚਾਰੀ ਜਾਂਦੀ ਹੈ, ਉਹਦੇ ਤੋਂ ਅੱਗੇ ਮਨੁੱਖ ਜਾਣਾ ਹੀ ਨਹੀਂ ਚਾਹੁੰਦਾ। ਹੁਣ ਮੈਂ ਇੱਥੇ ਫਿਰ ਬੇਨਤੀ ਕਰਾਂਗਾ ਬਈ ਇਹ ਬੁੱਧੀ ਦੇ ਤਲ ਦਾ ਵਿਸ਼ਾ ਨਹੀਂ ਹੈ। ਪ੍ਰੋਫੈਸਰ ਪੂਰਨ ਸਿੰਘ ਉਹਨਾਂ 'ਤੇ ਜਦੋਂ ਕਿਰਪਾ ਹੋਈ ਸਤਿਗੁਰਾਂ ਦੀ ਅਤੇ ਉਹਨਾਂ ਨੂੰ ਬਹੁਤ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਜਦ ਦਾ 10 ਮਾਸਟਰ ਯਾਨੀ ਕਿ 10 ਗੁਰੂ ਸਾਹਿਬਾਨ ਉਹਨਾਂ ਦਾ ਜੀਵਨ ਲਿਖਿਆ ਆਪਣੇ ਹਿਸਾਬ ਨਾਲ, ਅਤੇ ਬੜੀ ਸੋਹਣੀ ਉਹਨਾਂ ਨੇ ਭਾਵਨਾ ਦੇ ਵਿੱਚ ਆ ਕੇ ਕਈ ਥਾਵਾਂ 'ਤੇ ਵਿਆਖਿਆ ਕੀਤੀ। ਉਹਨਾਂ ਨੂੰ ਕਿਸੇ ਪੁੱਛ ਲਿਆ, ਮੈਂ ਗੱਲ ਕਰਨੀ ਚਾਹੁੰਦਾ ਵੀ ਬੰਦਨਾ ਕੀ ਹੈ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਬੰਦਨਾ ਦਾ ਅਰਥ ਕੀ ਹੈ? ਬੰਦਨਾ ਇੱਕ ਚੀਜ਼ ਨੂੰ ਵਾਰ ਵਾਰ ਰਿਪੀਟ ਕਰਨਾ, ਅਤੇ ਉਹ ਉਚਾਰਨ ਕਰਨ ਵਾਲੇ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਰਿਪੀਟ ਕਰ ਰਿਹਾ, ਉਹਦੇ ਵਾਸਤੇ ਪਹਿਲੀ ਵਾਰੀ ਹੈ। ਉਹਦੇ ਵਾਸਤੇ ਹੁਣੇ ਮੈਂ ਕਿਹਾ ਪਰਤ ਕੇ ਵਾਹਿਗੁਰੂ ਇੱਕੋ ਵਾਰੀ ਭਾਵੇਂ ਲੱਖਾਂ ਵਾਰੀ ਕਹੀ ਜਾਏ। ਅਤੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਕਿਹਾ, ਕਿਸੇ ਨੇ ਪੁੱਛਿਆ ਵੀ ਤੁਸੀਂ ਪਾਠ ਕਿਹੜਾ ਕਰਦੇ ਹੋ, ਆਮ ਗੁਰਸਿੱਖ ਆਪਸ ਵਿੱਚ ਸਾਂਝ ਕਰਦੇ ਨੇ ਵੀ ਬਾਣੀ ਕਿਹੜੀ ਪੜ੍ਹਦੇ ਹੋ? ਉਹਨਾਂ ਨੇ ਕਿਹਾ ਜੀ ਮੈਂ ਸੁਖਮਣੀ ਸਾਹਿਬ ਪੜ੍ਹਨਾ ਹੁੰਦਾ। ਪੁੱਛਣ ਵਾਲੇ ਨੇ ਪੁੱਛ ਲਿਆ ਵੀ ਕਿੰਨਾ ਕੁ ਟਾਈਮ ਲੱਗਦਾ ਅਤੇ ਕਿੰਨੀ ਕੁ ਵਾਰੀ ਪੜ੍ਹਦੇ ਹੋ? ਆਪੋ ਆਪਣਾ ਢੰਗ ਹੈ। ਉਹਨਾਂ ਨੇ ਕਿਹਾ ਜੀ ਟਾਈਮ ਬਾਰੇ ਨਾ ਪੁੱਛੋ। ਕਿਉਂ? ਕਹਿੰਦੇ ਪਹਿਲਾਂ ਤਾਂ ਮੈਂ ਰੋਜ਼ ਪੜ੍ਹ ਲੈਂਦਾ ਸੀ, ਘੰਟਾ ਲੱਗ ਜਾਂਦਾ ਸੀ, ਘੰਟੇ ਵਿੱਚ ਪੜ੍ਹ ਲੈਂਦਾ ਸੀ। ਹੁਣ ਰਸ ਆਉਣ ਲੱਗ ਪਿਆ, ਹੁਣ ਆਨੰਦ ਆਉਣ ਲੱਗ ਪਿਆ, ਹੁਣ ਤਾਂ ਪਿਆਰਿਆ ਕਈ ਵਾਰੀ ਇੱਥੇ ਹੀ ਕੰਮ ਅੜ ਜਾਂਦਾ ਹੈ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹਦੇ ਵਿੱਚੋਂ ਇੰਨਾ ਸਵਾਦ ਆਉਂਦਾ ਵੀ ਸਾਰਾ ਦਿਨ ਇਹੀ ਚੱਲੀ ਜਾਂਦਾ, ਅੱਗੇ ਜਾਣ ਨੂੰ ਜੀ ਨਹੀਂ ਕਰਦਾ, ਅੱਗੇ ਲੰਘਣ ਨੂੰ ਚੇਤੀ ਨਹੀਂ ਕਰਦਾ। ਹੁਣ ਇਹ ਅਵਸਥਾ ਬੰਦਨਾ ਦੀ ਅਵਸਥਾ ਹੈ। ਜਿੱਥੇ ਆਮ ਬੰਦੇ ਨੂੰ ਤੁਸੀਂ ਪੁੱਛੋ ਉਹ ਅਗਲੀ ਗੱਲ ਨਹੀਂ ਕਰੇਗਾ। ਵੈਸੇ ਉਦਾਹਰਣ ਨਸ਼ੇ ਦੀ ਪਰ ਮੈਂ ਦੇ ਦੇਣੀ ਚਾਹੁੰਦਾ। ਨਸ਼ੇ ਵਿੱਚ ਵੀ ਵਿਅਕਤੀ ਇੱਕ ਗੱਲ ਨੂੰ ਵਾਰ ਵਾਰ ਦੁਹਰਾਏਗਾ, ਨਸ਼ਈ ਵਿਅਕਤੀ, ਉਹਦਾ ਧਿਆਨ ਉਸ ਗੱਲ ਦੇ ਦੁਆਲੇ ਘੁੰਮ ਜਾਏਗਾ। ਪਰ ਉਹਦੇ ਵਿੱਚ ਅਤੇ ਨਾਮ ਦੇ ਨਸ਼ੇ ਵਾਲੇ ਵਿੱਚ ਫਰਕ ਹੈ, ਉਹਨੂੰ ਹੋਸ਼ ਨਹੀਂ। ਅਤੇ ਬੇਹੋਸ਼ੀ ਦੇ ਵਿੱਚ ਇੱਕ ਗੱਲ ਨੂੰ ਵਾਰ ਵਾਰ ਦੁਹਰਾਈ ਜਾ ਰਿਹਾ ਹੈ, ਅਤੇ ਦੂਜੇ ਪਾਸੇ ਨਾਮ ਦੇ ਨਸ਼ੇ ਵਿੱਚ ਰੰਗਿਆ ਹੋਇਆ ਗੁਰਮੁਖ ਸਭ ਕੁਝ ਜਾਣਦਾ ਹੈ, ਉਹਨੂੰ ਹੋਸ਼ ਹੈ, ਪਰ ਉਹਨੂੰ ਉਸ ਲਫ਼ਜ਼ ਦੇ ਵਿੱਚੋਂ ਸਵਾਦ ਹੀ ਇੰਨਾ ਆਉਂਦਾ ਹੈ, ਰਸ ਹੀ ਇੰਨਾ ਆਉਂਦਾ ਵੀ ਉਹਨੂੰ ਉਸ ਪੰਕਤੀ ਤੋਂ ਅੱਗੇ ਜਾਣ 'ਤੇ ਜੀ ਨਹੀਂ ਕਰਦਾ। ਵਾਰ ਵਾਰ ਉਹਨੂੰ ਦੁਹਰਾਏਗਾ, ਉੱਥੇ ਅੜ ਜਾਏਗਾ। ਅਤੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕਿਹਾ ਉਹਨੇ ਕਿਹਾ ਹੁਣ ਸੁਖਮਣੀ ਸਾਹਿਬ ਕਿੰਨੇ ਚਿਰ ਵਿੱਚ ਪੜ੍ਹਨਾ, ਇਹ ਤੇ ਗੱਲ ਬੜੀ ਦੂਰ ਦੀ ਪਿਆਰਿਆ, ਜਿਹੜੀ ਪੰਕਤੀ ਤੇ ਮਨ ਟਿਕ ਜਾਏ ਸਾਰਾ ਸਾਰਾ ਦਿਨ ਮੈਂ ਉਹ ਹੀ ਪੜ੍ਹੀ ਜਾਂਦਾ, ਉਹਦੇ ਤੋਂ ਮਨ ਅੱਗੇ ਜਾਂਦਾ ਹੀ ਨਹੀਂ, ਲਗਾਤਾਰ ਇੱਕ ਰਸ ਬਣ ਜਾਂਦਾ ਹੈ, ਉੱਥੇ ਟਿਕਿਆ ਰਹਿੰਦਾ ਹੈ, ਇਹ ਅਵਸਥਾ ਵਰਤਦੀ ਹੈ। ਹੁਣ ਇਹ ਕਮਾਈ ਦਾ ਵਿਸ਼ਾ ਹੈ ਸਤਸੰਗਤ ਜੀ, ਬੰਦਨਾ ਹਰ ਬੰਦਨਾ, ਜਿਨ੍ਹਾਂ ਨੇ ਕਮਾਈ ਕੀਤੀ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਵਰਤਿਆ। ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਦੇ ਜੀਵਨ ਦੀ ਮੈਂ ਇੱਕ ਘਟਨਾ ਪੜ੍ਹੀ ਹੈ, ਦਮਦਮੀ ਟਕਸਾਲ ਵਾਲੇ ਮਹਾਂਪੁਰਸ਼ਾਂ ਦੇ। ਉੱਥੇ ਕਾਲ ਨਹੀਂ, ਉੱਥੇ ਸਮਾਂ ਨਹੀਂ ਹੈ, ਉੱਥੇ ਟਾਈਮ ਨਹੀਂ ਹੈ, ਉਸ ਅਵਸਥਾ ਵਿੱਚ ਜਾ ਕੇ ਬੰਦਨਾ ਹਰ ਬੰਦਨਾ ਲਗਾਤਾਰ ਮਨ ਇੱਕ ਰਸ ਵਿੱਚ ਟਿਕ ਗਿਆ। ਲੰਗਰ ਚੱਲਣਾ ਸੀ ਸਵੇਰ ਦਾ, ਅਤੇ ਜਥੇ ਨੇ ਲੰਗਰ ਛਕਣਾ ਸੀ, ਸਾਰਾ ਲੰਗਰ ਦਾ ਪ੍ਰਬੰਧ ਹੋ ਗਿਆ, ਸਾਰਾ ਜਥਾ ਕਿਸੇ ਪਿੰਡ ਵਿੱਚ ਦੀਵਾਨ 'ਤੇ ਸੀ, ਤਾਂ ਉਸ ਥਾਂ 'ਤੇ ਪੰਗਤਾਂ ਬੈਠ ਗਈਆਂ ਅਤੇ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲੇ ਉਹ ਵੀ ਆ ਕੇ ਵਿੱਚ ਬੈਠ ਗਏ। ਲਾਂਗਰੀ ਨੇ ਲਿਆ ਕੇ ਅੱਗੇ ਥਾਲ ਰੱਖਿਆ ਅਤੇ ਉਹ ਸਿਮਰਨ ਕਰ ਰਹੇ ਸਨ। ਸਿਮਰਨ ਕਰਦਿਆਂ ਕਰਦਿਆਂ ਸੁਰਤੀ ਅੰਦਰ ਟਿਕ ਗਈ, ਸੁਰਤੀ ਸ਼ਬਦ ਨਾਲ ਖਹਿ ਗਈ, ਬਾਹਰਲੀ ਦੁਨੀਆ ਬੰਦ ਹੋ ਗਈ ਅਤੇ ਅੰਦਰਲੀ ਦੁਨੀਆ ਖੁੱਲ੍ਹ ਗਈ। ਦੋ ਸੰਸਾਰ ਨੇ ਨਾ, ਇੱਕ ਬਾਹਰ ਮੁਖੀ, ਇਹ ਬਾਣੀ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ, ਅੰਤਰਗਤ ਤੀਰਥ ਮਲ ਨਾਓ, ਅੰਦਰ ਵੀ ਇੱਕ ਦੁਨੀਆ ਹੈ, ਔਰ ਜਦੋਂ ਕਿਰਪਾ ਹੋ ਜਾਂਦੀ ਸਤਿਗੁਰਾਂ ਦੀ ਉਦੋਂ ਬਾਹਰ ਵੀ ਇੱਕ ਅਤੇ ਅੰਦਰ ਵੀ ਇੱਕ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਬਾਹਰ ਭੀਤਰ ਇੱਕੋ ਜਾਣੋ, ਇਹ ਗੁਰ ਗਿਆਨ ਬਤਾਈ। ਬਾਬਾ ਕਰਤਾਰ ਸਿੰਘ ਹੋਰੀ ਬੈਠੇ ਨੇ ਅਤੇ ਪ੍ਰਸ਼ਾਦਾ ਦੇਣ ਵਾਲੇ ਨੇ, ਇਸ ਤਰ੍ਹਾਂ ਪ੍ਰਸ਼ਾਦਾ ਅੱਗੇ ਕੀਤਾ, ਉਹਨਾਂ ਨੇ ਵੇਖਿਆ ਵੀ ਦੇਣ ਲੱਗਾ, ਉੱਧਰੋਂ ਬਿਰਤੀ ਅੰਦਰ ਜੁੜ ਗਈ ਅਤੇ ਬਾਹਰਲੀ ਦੁਨੀਆ ਬੰਦ ਹੋ ਗਈ, ਅੰਦਰ ਧਿਆਨ ਲੱਗ ਗਿਆ, ਅੰਦਰ ਟਿਕਾ ਆ ਗਿਆ, ਬਾਹਰਲੀ ਦੁਨੀਆ ਬੰਦ ਹੋ ਗਈ। ਮੂੰਹ ਲਈਏ ਦਰਵਾਜ਼ੇ, ਆ ਬਾਹਰਲੇ ਨੌ ਦਰਵਾਜ਼ੇ ਨੇ ਬਾਣੀ ਵਿੱਚ ਆਏ ਨੇ, ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ, ਨੌ ਦਰਵਾਜ਼ੇ ਦੁਨੀਆ ਵਿੱਚ ਜੁੜਨ ਵਾਸਤੇ ਨੇ। ਨੌ ਦਰਵਾਜ਼ੇ ਨੇ, ਅੱਖਾਂ ਨੇ, ਕੰਨ ਨੇ, ਮੂੰਹ ਹੈ, ਨਾਸਕਾ ਹੈ, ਇਹ ਮਲ ਮੂਤਰ ਦੇ ਨੌ ਦਰਵਾਜ਼ੇ ਨੇ। ਸੰਸਾਰ ਨਾਲ ਜੁੜਨਾ ਹੋਵੇ ਤਾਂ ਇੱਧਰ ਜਾਣਾ ਪਏਗਾ, ਪਰ ਗੁਰੂ ਅਮਰਦਾਸ ਜੀ ਕਹਿੰਦੇ ਜੇ ਰੱਬ ਨਾਲ ਜੁੜਨਾ ਤੈਨੂੰ ਦਸਵੇਂ ਵੱਲ ਜਾਣਾ ਪੈਣਾ। ਦਸਵੇਂ ਦਾ ਮਤਲਬ ਸੁਰਤੀ, ਦਸਵੇਂ ਦਾ ਮਤਲਬ ਧਿਆਨ, ਜਿਹਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ। ਸੰਸਾਰ ਨਾਲ ਜੁੜਨਾ ਤੇ ਤੇਰੇ ਨੌ ਚੱਲਦੇ ਹੋਣੇ ਚਾਹੀਦੇ ਨੇ ਤਾਂ ਜੁੜੇਗਾ, ਪਰ ਦਸਵਾਂ ਗੁਪਤ ਰਖਾਇਆ। ਇੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਅੰਦਰ ਧਿਆਨ ਦੇ ਵਿੱਚ, ਸ਼ਬਦ ਵਿੱਚ ਮਗਨ ਹੋ ਗਏ, ਅਤੇ ਜਦੋਂ ਪ੍ਰਸ਼ਾਦਾ ਦੇਣ ਵਾਲਾ ਦੇਣ ਲੱਗਾ ਤੇ ਉਹਨੇ ਵੇਖਿਆ ਵੀ ਜੁੜ ਗਏ ਨੇ ਤੇ ਹੱਥ ਹੀ ਨਹੀਂ ਕਰਦੇ ਪੈ ਗਏ, ਉਹਨਾਂ ਨੂੰ ਨਹੀਂ ਪਤਾ ਬਾਹਰ ਕੋਈ ਪ੍ਰਸ਼ਾਦਾ ਦੇਣ ਵਾਲਾ ਆਇਆ, ਅੰਦਰ ਰੰਗ ਵਿੱਚ ਚਲੇ ਗਏ। ਅਤੇ ਉਹ ਜਾਣਨ ਵਾਲੇ ਸਿੰਘ ਸਨ, ਇਹਨਾਂ ਚੀਜ਼ਾਂ ਨੂੰ ਪੜ੍ਹਦੇ ਸਨ, ਸੁਣਦੇ ਸਨ, ਸਮਝਦੇ ਸਨ, ਉਹਨਾਂ ਨੇ ਵੇਖ ਲਿਆ ਵੀ ਇਹਨਾਂ ਦਾ ਮਨ ਜਿਹੜਾ ਹੈ ਕਾਲ ਵਿੱਚੋਂ ਨਿਕਲ ਗਿਆ ਅਤੇ ਅਕਾਲ ਵਿੱਚ ਚਲਾ ਗਿਆ। ਕਾਲ ਦਾ ਮਤਲਬ ਟਾਈਮ ਵਿੱਚ ਰਹਿਣਾ, ਸਮੇਂ ਬਾਰੇ ਸੋਚਦਾ ਰਹਿਣਾ, ਖਿਆਲਾਂ ਵਿੱਚ ਫਸੇ ਰਹਿਣਾ, ਕਦੀ ਇੱਧਰ ਵੇਖਣਾ, ਕਦੀ ਉੱਧਰ ਵੇਖਣਾ, ਇਹ ਕਾਲ ਹੈ ਸਾਰਾ। ਇਹ ਕਾਲ ਅੱਖਾਂ ਨੂੰ ਵੀ, ਇਹ ਕਾਲ ਕੰਨਾਂ ਨੂੰ ਵੀ, ਇਹ ਕਾਲ ਮੂੰਹ ਨੂੰ ਵੀ ਚੰਬੜਿਆ ਹੋਇਆ। ਕਦੀ ਆਪਾਂ ਇੱਧਰ ਵਹਿੰਦੇ ਹਾਂ, ਕਦੀ ਉੱਧਰ, ਕੀ ਹੈ, ਇਹ ਕਾਲ ਹੈ, ਸਮਾਂ ਹੈ। ਪਰ ਜਦੋਂ ਅਕਾਲ ਵਿੱਚ ਚਲੇ ਗਏ, ਬਾਹਰਲੀ ਦੁਨੀਆ ਉਹਨਾਂ ਨੇ ਬੰਦ ਕਰ ਦਿੱਤੀ, ਅੰਦਰ ਜੁੜ ਗਏ, ਅਤੇ ਸਿੰਘਾਂ ਨੂੰ ਪਤਾ ਸੀ, ਉਹਨਾਂ ਨੇ ਦੋ ਸਿੰਘ ਖੜ੍ਹੇ ਕਰ ਦਿੱਤੇ ਵੀ ਇੱਧਰ ਕੋਈ ਨਾ ਆਵੇ, ਜਿੰਨਾ ਚਿਰ ਆਨੰਦ ਵਿੱਚ ਅੱਧਾ ਘੰਟਾ ਰਹਿਣਾ, ਘੰਟਾ ਰਹਿਣਾ, ਇੱਥੇ ਟਿਕੇ ਰਹਿਣ। ਅਤੇ ਸਵੇਰ ਦੇ ਬੈਠੇ, ਜਦੋਂ ਸ਼ਾਮ ਹੋਈ, ਸ਼ਾਮ ਤੱਕ ਉਸੇ ਤਰ੍ਹਾਂ ਚੌਂਕੜੇ ਵਿੱਚ ਬੈਠੇ ਰਹੇ। ਜਦੋਂ ਸ਼ਾਮ ਹੋਈ ਨਾ, ਚੌਂਕੜਾ ਖੁੱਲ੍ਹਿਆ ਅਤੇ ਸਿੰਘ ਨੂੰ ਕਹਿੰਦੇ ਵੀ ਤੂੰ ਪ੍ਰਸ਼ਾਦਾ ਦੇਣ ਲੱਗਾ ਸਾਹਿਬ, ਤੇ ਦਿੱਤਾ ਨਹੀਂ ਹੂੰ। ਉਹਨੇ ਕਿਹਾ ਜੀ ਬਾਬਾ ਜੀ, ਉਹ ਤਾਂ ਮੈਂ ਸਵੇਰ ਦੀ ਗੱਲ ਏ। ਕਹਿਣ ਲੱਗੇ ਸਵੇਰ ਦੀ ਕਦੋਂ, ਹੁਣੇ ਤੇ ਤੂੰ ਖੜਾ ਸਾਹਿਬ ਪ੍ਰਸ਼ਾਦਾ ਲੈ ਕੇ। ਉਹ ਕਿਹੜੀ ਦੁਨੀਆ ਹੈ, ਉੱਥੇ ਸਵੇਰ ਅਤੇ ਸ਼ਾਮ ਖਤਮ ਹੋ ਜਾਂਦੀ ਹੈ, ਨਾ ਉੱਥੇ ਸਵੇਰ ਨਾ ਉੱਥੇ ਸ਼ਾਮ। ਇਸ ਕਰਕੇ ਜਿੱਦਣ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਜਿਸ ਰੁੱਖ ਦੇ ਥੱਲੇ ਤੁਸੀਂ ਬੈਠੇ ਸੋ, ਉਹਦੀ ਛਾਂ ਕਿਉਂ ਨਹੀਂ ਸੀ ਤੁਰਦੀ, ਦੂਜੇ ਰੁੱਖਾਂ ਦੀ ਛਾਂ ਢਲ ਗਈ ਸੀ, ਉਹਦੀ ਛਾਂ ਕਿਉਂ ਖੜੀ ਰਹੀ ਸੀ? ਅਤੇ ਸਤਿਗੁਰੂ ਨੇ ਕਿਹਾ ਸੀ, ਰਾਏ ਬੁਲਾਰ ਜੀ, ਸਮਾਂ ਆਵੇਗਾ ਛਾਂ ਤੁਹਾਡੀ ਵੀ ਰੁਕ ਜਾਏਗੀ। ਛਾਂ ਰੁਕਣ ਦਾ ਮਤਲਬ ਉਸ ਦੁਨੀਆ ਵਿੱਚ ਚਲੇ ਜਾਣਾ ਜਿੱਥੇ ਸਮਾਂ ਹੈ ਹੀ ਨਹੀਂ, ਸਮੇਂ ਤੋਂ ਪਾਰ ਚਲੇ ਜਾਣਾ, ਜਿੱਥੇ ਲਗਾਤਾਰ ਇੱਕ ਰਸ ਟਿਕਾ ਹੈ। ਸ਼ਾਮ ਨੂੰ ਉਹਨਾਂ ਦੀ ਬਿਰਤੀ ਖੁੱਲ੍ਹੀ ਅਤੇ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜਦੋਂ ਜਾਪ ਸਾਹਿਬ ਉਚਾਰਦੇ ਨੇ ਅਤੇ ਕਿਸੇ ਰਸ ਦੇ ਵਿੱਚ, ਕਿਸੇ ਆਨੰਦ ਦੇ ਵਿੱਚ ਵਾਰ ਵਾਰ ਰਿਪੀਟ ਕਰਦੇ ਨੇ, ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਵਾਰ ਵਾਰ ਵੰਦਨਾ ਕਰੀ ਜਾਂਦੇ ਨੇ, ਇਹ ਉਹਨਾਂ ਲੋਕਾਂ ਦਾ ਵਿਸ਼ਾ ਹੈ ਜਿਹੜੇ ਬੁੱਧੀ ਦੇ ਤਲ ਤੋਂ ਪਾਰ ਜਾ ਕੇ ਵੀ ਕੁਝ ਸੋਚ ਸਕਦੇ, ਅੱਗੇ ਜਾ ਸਕਦੇ। ਇਹ ਸਮਝ ਵਾਲਿਆਂ ਦਾ ਵਿਸ਼ਾ ਨਹੀਂ, ਕਿਉਂਕਿ ਮੈਨੂੰ ਪਤਾ ਹੈ ਵੀ ਡੈਰੀਆਂ ਵਾਲੇ ਸੱਜਣ ਤਿਆਰ ਹੁੰਦੇ ਨੇ ਵੀ ਲਿਖੀਏ ਕੁਝ ਵੀ ਅੱਜ ਕੀ ਬੋਲਿਆ ਤਾਂ ਇੰਟਰਨੈਟ 'ਤੇ ਪਾਈਏ, ਪਰ ਅਸੀਂ ਆਪਣੀ ਚਾਲ ਨਹੀਂ ਛੱਡਣੀ। ਕਈ ਵਾਰੀ ਸਿੰਘ ਕਹਿੰਦੇ ਵੀ ਵੇਖ ਕੇ, ਮੈਂ ਕਿਹਾ ਇਹਨਾਂ ਵੱਲੋਂ ਵੇਖ ਕੇ ਅਸੀਂ ਬੋਲਣਾ, ਅਸੀਂ ਉਹ ਬੋਲਣਾ ਜਿਹੜਾ ਸਾਨੂੰ ਦਸ ਪਾਤਸ਼ਾਹਾਂ ਨੇ ਦਿੱਤਾ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ। ਇਹਨਾਂ ਚਾਰ ਬੰਦਿਆਂ ਦੇ ਭੈ ਥੱਲੇ ਅਸੀਂ ਇੱਕ ਅੱਖਰ ਵੀ ਨਹੀਂ ਬੋਲਣਾ, ਉਹ ਬੋਲਣਾ ਹੈ ਜਿਉਂ ਬੁਲਾਵੇ ਤਿਉਂ ਬੋਲਣਾ, ਸਵਾਮੀ ਕੁਦਰਤ ਕਵਣ ਹਮਾਰੀ। ਕਲਗੀਧਰ ਪਾਤਸ਼ਾਹ ਨੇ ਸਾਨੂੰ ਕੀ ਸਿਖਾਇਆ, ਉਹ ਕਹਿੰਦੇ ਨੇ ਕਹਿਓ ਪ੍ਰਭੂ ਸੋ ਮੈਂ ਕਰੂੰ, ਨਾ ਕਾਨ ਕਿਸੋਂ ਕੀ ਧਰੂੰ, ਜੋ ਗੁਰੂ ਨੇ ਕਿਹਾ ਉਹ ਕਹਿਣਾ ਅਤੇ ਸਤਿਗੁਰੂ ਨੇ ਕਿਹਾ ਭਾਈ ਜੇ ਸਿੱਖੀ ਕਮਾਉਣੀ ਹੈ ਤਾਂ ਅੰਦਰਲੀ ਕਮਾਈ ਕਰਨੀ ਪੈਣੀ ਹੈ, ਬਾਹਰਲੇ ਰੌਲੇ ਇਹਨਾਂ ਦੇ ਵਿੱਚ ਹੀ ਫਸ ਕੇ ਤੂੰ ਸਿੱਖੀ ਨੂੰ ਸਿਰਫ ਜਾਣਕਾਰੀ ਕਹਿ ਰਿਹਾ। ਇਸ ਕਰਕੇ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ। ਆਓ ਇੱਕ ਵਾਰੀ ਪਿਆਰ ਨਾਲ ਸਾਰੇ ਜੁੜੀਏ, ਫਿਰ ਅਰਥ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਹਨ ਔਰ ਬਾਰਵੇਂ ਘਰ ਵਿੱਚ ਗਾਉਣ ਦੀ ਤਾਕੀਦ ਕੀਤੀ ਗਈ ਹੈ। ਇੱਕ ਓਅੰਕਾਰ, ਅਕਾਲ ਪੁਰਖ ਇੱਕ ਹੈ, ਪ੍ਰਕਾਸ਼ ਸਰੂਪ ਹੈ, ਸਭ ਥਾਂ ਤੇ ਵਿਆਪਕ ਹੈ। ਸਤਿਗੁਰ ਸਦਾ ਕਾਇਮ ਰਹਿਣ ਵਾਲੇ ਗੁਰੂ ਦੀ ਕਿਰਪਾ ਦੇ ਨਾਲ, ਰਹਿਮਤ ਦੇ ਨਾਲ ਉਹਦੇ ਨਾਲ ਸਾਂਝ ਬਣਦੀ ਹੈ।
ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ।
ਸਤਿਗੁਰੂ ਜੀ ਨੇ ਇੱਕ ਬੜੀ ਉੱਚੀ ਅਵਸਥਾ ਦਾ ਇੱਥੇ ਵਰਣਨ ਕੀਤਾ ਹੈ, ਜਿਸ ਅਵਸਥਾ ਵਿੱਚ ਪਹੁੰਚ ਕੇ ਗੁਰਮੁਖ ਹਰ ਸਮੇਂ ਨਮਸਕਾਰ ਹੀ ਕਰੀ ਜਾਂਦਾ ਹੈ, ਕੱਲਾ ਵਾਰ ਨਹੀਂ ਕਰਦਾ। ਆਪਸ ਕੋ ਆਪੈ ਆਦੇਸ਼, ਆਦੇਸ਼ ਦਾ ਮਤਲਬ ਮੱਥਾ ਟੇਕਣਾ। ਅੰਦਰ ਵੀ ਇੱਕੋ ਦਿਸਦਾ, ਉਹਨੂੰ ਬਾਹਰ ਵੀ ਇੱਕ ਨਜ਼ਰ ਆਉਂਦਾ। ਭਗਤ ਨਾਮਦੇਵ ਜੀ ਦੀ ਬਾਣੀ ਉਹਦੀ ਵਿਆਖਿਆ ਕਰਦੀ ਏ। ਅਸੀਂ ਕਈ ਵਾਰੀ ਕਹਿੰਦੇ ਹਾਂ ਉਹ ਮੰਦਰ ਚਲੇ ਗਏ ਸੀ, ਉਹਨਾਂ ਵਾਸਤੇ ਨਾ ਕੋਈ ਮੰਦਰ ਨਾ ਮਸਜਿਦ। ਉਹਨਾਂ ਦੇ ਅੱਗੇ ਜੇ ਮੁਸਲਮਾਨ ਆ ਗਿਆ ਕਲੰਦਰ, ਉਹ ਸ਼ਬਦ ਆਉਂਦਾ, ਉਹਨੂੰ ਜਾ ਕੇ ਗਲਵਕੜੀ ਵਿੱਚ ਲੈ ਲਿਆ ਅਤੇ ਆਓ ਕਲੰਦਰ ਕੇਸਵਾ ਕਰ ਬਦਾਲੀ ਭੇਸਵਾ। ਉਹ ਕਹਿੰਦਾ ਵੀ ਮੈਨੂੰ ਛੱਡ ਦੇ। ਕਹਿਣ ਲੱਗਾ ਵੀ ਤੂੰ ਰੱਬ ਹੈ। ਉਹਨੇ ਕਿਹਾ ਮੈਂ ਤੇ ਬੰਦਾ ਵਾਂ। ਨਾਮਦੇਵ ਕਹਿੰਦਾ ਨਹੀਂ, ਤੂੰ ਪਰਮਾਤਮਾ ਹੈ। ਇਹ ਉਹ ਅਵਸਥਾ ਹੈ, ਬੰਦਨਾ ਹਰ ਬੰਦਨਾ, ਜਿਹਦੇ ਜਿਸ ਅਵਸਥਾ ਵਿੱਚ ਹਰ ਸਮੇਂ ਹੀ ਨਮਸਕਾਰ ਹੀ ਹੋਈ ਜਾਂਦੀ ਹੈ। ਔਰ ਗੁਣ ਗਾਵੋ ਗੋਪਾਲ ਰਾਏ, ਉਹ ਗੁਰਮੁਖ ਇਸ ਬੰਦਨਾ ਦੇ ਰਾਹੀਂ ਹੀ ਉਸਤਤ ਕਰਦਾ ਹੈ। ਉਹਦੀ ਭਗਤੀ ਅੰਦਰੂਨੀ ਹੋ ਜਾਂਦੀ ਹੈ, ਨਿਰੰਤਰ ਅੰਦਰ ਸ਼ਬਦ ਦੀ ਅਵਸਥਾ ਬਣੀ ਰਹਿੰਦੀ ਹੈ।
ਰਹਾਓ ਵੱਡਾ ਭਾਗ ਭੇਟੇ ਗੁਰਦੇਵਾ।
ਇਸ ਪੰਕਤੀ ਵਿੱਚ ਵਿਸ਼ਰਾਮ ਦੇ ਕੇ ਅੱਗੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਵੀ ਇਹ ਅਵਸਥਾ ਕਿਵੇਂ ਬਣਦੀ। ਕਹਿੰਦੇ ਜੇ ਵੱਡੇ ਭਾਗਾਂ ਨਾਲ ਪੂਰੇ ਗੁਰਦੇਵ ਦੀ ਪ੍ਰਾਪਤੀ ਹੋ ਜਾਏ। ਜਦੋਂ ਗੁਰਦੇਵ ਸ਼ਬਦ ਆਉਂਦਾ ਉਹਦਾ ਮਤਲਬ ਚਾਨਣ ਸਰੂਪ ਗੁਰੂ, ਜਦੋਂ ਗੁਰੂ ਆਉਂਦਾ ਉਦੋਂ ਅਰਥ ਹੁੰਦੇ ਨੇ ਗੁਰੂ। ਜਦੋਂ ਗੁਰੂ ਸ਼ਬਦ ਹੈ ਉਹਦਾ ਮਤਲਬ ਹੈ ਪੰਜ ਪਿਆਰੇ, ਦਸ ਪਾਤਸ਼ਾਹੀਆਂ ਦਾ ਸਰੀਰਕ ਰੂਪ। ਤਾਂ ਜਦੋਂ ਗੁਰਦੇਵ ਸ਼ਬਦ ਆਉਂਦਾ, ਦੇਵ ਦਾ ਮਤਲਬ ਸ਼ਬਦ ਰੂਪ, ਪ੍ਰਕਾਸ਼ ਰੂਪ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਭੇਟੇ ਦਾ ਮਤਲਬ ਮਿਲਣੀ ਹੋਈ ਹੈ।
ਕੋਟ ਪਰਾਧ ਮਿਟੇ ਹਰ ਸੇਵਾ।
ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜਿਆ, ਬਾਣੀ ਨਾਲ ਜੁੜੇ ਨੇ, ਜੀਵਨ ਉਸ ਅਨੁਸਾਰ ਚਲਾ ਰਹੇ ਨੇ, ਉਹਨਾਂ ਦੇ ਕਰੋੜਾਂ ਹੀ ਪੁਰਾਣੇ ਅਪਰਾਧ ਜਿਹੜੇ ਕਰਮਾਂ ਕਰਕੇ ਅੰਦਰ ਮੈਲ ਰੂਪ ਬਣ ਕੇ ਬੈਠੇ ਹੋਏ ਸਨ, ਪਰਮੇਸ਼ਰ ਦਾ ਸਿਮਰਨ ਕਰਕੇ ਗੁਰੂ ਕੀ ਸੇਵਾ ਕਰਕੇ ਅੰਦਰੋਂ ਮਿਟ ਗਏ ਹਨ।
ਚਰਨ ਕਮਲ ਜਾ ਕਾ ਮਨ ਰਾਪੈ।
ਚਰਨ ਕਮਲ ਦਾ ਮਤਲਬ ਹੈ ਪਰਮੇਸ਼ਰ ਦਾ ਸ਼ਬਦ, ਗੁਰੂ ਕੀ ਬਾਣੀ। ਜਾ ਕਾ ਮਨ, ਜਿਸ ਗੁਰਮੁਖ ਦਾ ਮਨ ਰਾਪੈ ਰੰਗਿਆ ਗਿਆ ਹੈ, ਜਿਸ ਗੁਰਮੁਖ ਦਾ ਮਨ ਗੁਰੂ ਕੀ ਬਾਣੀ ਵਿੱਚ ਰੰਗਿਆ ਹੋਇਆ, ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ, ਉਹਨੂੰ ਨਾਮ ਦਾ ਰੰਗ ਚੜ ਗਿਆ ਹੈ, ਨਾਮ ਦੇ ਪ੍ਰੇਮ ਵਿੱਚ ਜੁੜਿਆ ਹੈ।
ਸੋਗ ਅਗਨ ਤਿਸ ਜਨ ਨਾ ਵਿਆਪੈ।
ਉਸ ਗੁਰਮੁਖ ਪਿਆਰੇ ਨੂੰ ਕਦੀ ਸੋਗ ਨਹੀਂ ਵਿਆਪਦਾ, ਕਦੀ ਉਦਾਸੀ ਨਹੀਂ ਆਉਂਦੀ, ਉਹਦਾ ਮਨ ਸਦਾ ਹੀ ਖਿੜਿਆ ਰਹਿੰਦਾ ਹੈ। ਝੋਰਾ ਤੇ ਚਿੰਤਾ ਇਹਦੀ ਅੱਗ ਉਹਦੇ ਵਿੱਚ ਨਹੀਂ ਬਲਦੀ, ਉਸ ਜਨ ਨੂੰ ਵਿਆਪਦੀ ਨਹੀਂ, ਚੰਬੜਦੀ ਨਹੀਂ, ਭਾਵ ਉਹ ਸਦਾ ਹੀ ਖੁਸ਼ੀ ਤੇ ਖੇੜੇ ਵਿੱਚ ਰਹਿੰਦਾ ਹੈ।
ਸਾਗਰ ਤਰਿਆ ਸਾਧੂ ਸੰਗੇ।
ਉਸ ਗੁਰਮੁਖ ਨੇ ਸਾਧ ਸੰਗਤ ਦੁਆਰਾ, ਗੁਰੂ ਕੀ ਸੰਗਤ ਦੁਆਰਾ, ਗੁਰਮੁਖਾਂ ਦੀ ਸੰਗਤ ਕਰਕੇ, ਗੁਰਬਾਣੀ ਦੀ ਸੰਗਤ ਕਰਕੇ, ਇਸ ਕਠਿਨ ਸਮੁੰਦਰ ਸਾਗਰ ਨੂੰ, ਜਿਹੜਾ ਵਿਕਾਰਾਂ ਦਾ ਭਰਿਆ ਹੋਇਆ, ਦੁੱਖਾਂ ਦਾ ਭਰਿਆ ਹੋਇਆ, ਜਿੱਥੇ ਵੀ ਸਮੁੰਦਰ ਸ਼ਬਦ ਆਏਗਾ ਉਹਦਾ ਮਤਲਬ ਮਨੁੱਖ ਦੇ ਸਰੀਰ ਵਿੱਚ ਭਰੀ ਹੋਈ ਮਨ ਮਤ ਉਹਨੂੰ ਤਰ ਗਿਆ, ਉਹਨੂੰ ਲੰਘ ਗਿਆ। ਕਾਹਦੇ ਨਾਲ? ਚਰਨ ਕਮਲਾਂ ਦੇ ਨਾਲ ਪ੍ਰੀਤ ਪਾ ਕੇ, ਗੁਰੂ ਕੇ ਸ਼ਬਦ ਨਾਲ ਸਾਂਝ ਪਾ ਕੇ, ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘਿਆ ਹੈ।
ਨਿਰਭਉ ਨਾਮ ਜਪੋ ਹਰ ਰੰਗੇ।
ਹੁਣ ਉਹਦੇ ਅੰਦਰ ਇੱਕ ਅਵਸਥਾ ਬਣ ਗਈ ਜਿਹਨੂੰ ਨਿਰਭਉ ਅਵਸਥਾ ਕਹਿੰਦੇ ਨੇ। ਨਿਰਭਉ ਨਾਮ ਜਪੋ ਹਰ ਰੰਗੇ, ਉਹਦੇ ਅੰਦਰ ਇਹ ਅਵਸਥਾ ਬਣ ਗਈ, ਉਹ ਨਿਰਭਉ ਹੋ ਕੇ ਨਾਮ ਜਪਦਾ। ਜਿਵੇਂ ਆਪਾਂ ਵੀ ਜਪਣੇ ਹਾਂ, ਥੋੜ੍ਹੇ ਜਿਹਾ ਡਰ ਕੇ ਜਪਣੇ ਹਾਂ ਵੀ ਪਤਾ ਨਹੀਂ ਇਹਦੇ ਵਿੱਚ ਕੁਝ ਹੈ ਕਿ ਨਹੀਂ, ਮਨ ਡੋਲਦਾ ਰਹਿੰਦਾ, ਡਰਦਾ ਵੀ ਐਵੇਂ ਨਹੀਂ ਕਿਤੇ ਲੱਗੇ ਹੋਏ, ਵਿੱਚ ਵੀ ਕੁਝ ਹੈ। ਜਿੰਨਾ ਮਨ ਡਰਦਾ ਹੈ ਓਨਾ ਹੀ ਮਨ ਹਿੱਲਦਾ ਹੈ, ਡਰਨ ਕਰਕੇ ਹਿੱਲਦਾ ਹੈ, ਹਿੱਲਣ ਕਰਕੇ ਮਨ ਦਾ ਜਿਹੜਾ ਟਿਕਾ ਨਹੀਂ ਬਣਦਾ ਅਤੇ ਫਿਰ ਉਹਦੇ ਨਾਲ ਡਰ ਹੋਰ ਵੱਧ ਜਾਂਦਾ ਹੈ। ਪਰ ਜਿੱਦਣ ਗੁਰਮੁਖ ਦੇ ਅੰਦਰ ਪਿਆਰ ਉਪਜਿਆ ਤਾਂ ਨਾਮ ਦਾ ਰੰਗ ਚੜਿਆ, ਨਿਰਭਉ ਹੋ ਕੇ ਨਾਮ ਜਪਦੇ ਹਨ।
ਪਰ ਧਨ ਦੁੱਖ ਕਿਸ਼ ਪਾਪ ਨਾ ਫੇੜੇ।
ਇਸ ਤਰ੍ਹਾਂ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਤੋਂ ਬਾਅਦ, ਗੁਰੂ ਕੀ ਬਾਣੀ ਸੁਣਨ ਤੋਂ ਬਾਅਦ ਉਹਦੇ ਅੰਦਰੋਂ ਦੂਜੇ ਦਾ ਧਨ ਖੋਣ ਦੀ ਬਿਰਤੀ ਖਤਮ ਹੋ ਗਈ। ਪਰ ਧਨ ਦੂਜੇ ਦਾ ਹੱਕ ਉਹ ਨਹੀਂ ਖੋਹਦਾ, ਇਹ ਦੁੱਖ ਇਹ ਪਾਪ ਉਹ ਨਹੀਂ ਕਰਦਾ, ਅਤੇ ਹੋਰ ਵੀ ਕੋਈ ਪਾਪ ਨਾ ਫੇੜੇ, ਉਹ ਕਦੀ ਕੋਈ ਵੀ ਪਾਪ ਨਹੀਂ ਕਰਦਾ। ਕਿਉਂਕਿ ਜਦੋਂ ਸ਼ਬਦ ਨਾਲ ਜੁੜਦਾ ਅਤੇ ਪਾਪ ਫਿੱਕਾ ਲੱਗਣ ਲੱਗ ਪੈਂਦਾ, ਆਪਣੇ ਆਪ ਉਸ ਨੂੰ ਤਿਆਗ ਦਿੰਦਾ ਹੈ।
ਜਮ ਜੰਦਾਰ ਨਾ ਆਵੇ ਨੇੜੇ।
ਅਤੇ ਇਸ ਕਰਕੇ ਹੀ ਉਹਦਾ ਉੱਤਮ ਅਤੇ ਸ੍ਰੇਸ਼ਟ ਔਰ ਪਵਿੱਤਰ ਜੀਵਨ ਹੋਣ ਕਰਕੇ ਜਿਹੜੇ ਜਮ ਨੇ ਉਹਦੇ ਨੇੜੇ ਨਹੀਂ ਆਉਂਦੇ। ਜਮ ਜੰਦਾਰ, ਜੰਦਰਾ ਮਾਰ ਕੇ ਰੱਖਣ ਵਾਲੇ, ਵਿਘਨ ਪੈਦਾ ਕਰਨ ਵਾਲੇ ਉਹਦੇ ਨੇੜੇ ਫਟਕਦੇ ਨਹੀਂ ਹਨ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ।
ਗੁਰੂ ਕੇ ਸ਼ਬਦ ਦੀ ਕਮਾਈ ਕਰਨ ਤੋਂ ਬਾਅਦ ਉਹਦੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਅੱਗ ਹਰ ਇੱਕ ਮਨੁੱਖ ਨੂੰ ਸਾੜ ਰਹੀ ਹੈ, ਜਿਹੜੀ ਕਦੀ ਰਜੇਵਾਂ ਨਹੀਂ ਬਣਨ ਦਿੰਦੀ, ਕਦੀ ਅੰਦਰ ਸੰਤੋਖ ਨਹੀਂ ਆਉਣ ਦਿੰਦੀ, ਮਨ ਤੜਫਦਾ ਰਹਿੰਦਾ, ਉਹ ਤ੍ਰਿਸ਼ਨਾ ਦੀ ਅਗਨ ਜਿਹੜੀ ਵਾਹਿਗੁਰੂ ਨੇ ਕਿਰਪਾ ਕਰਕੇ ਨਾਮ ਜਲ ਦੇ ਨਾਲ ਬੁਝਾ ਦਿੱਤੀ ਹੈ।
ਨਾਨਕ ਉਧਰੇ ਪ੍ਰਭ ਸਰਨਾਈ।
ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ ਕਿ ਐਸੇ ਗੁਰਮੁਖ ਪਿਆਰੇ ਨਾਮ ਦੇ ਵਿੱਚ ਜੁੜ ਕੇ ਉਧਰ ਗਏ ਹਨ। ਨਾਮ ਦੀ ਉਹਨਾਂ ਕਮਾਈ ਕੀਤੀ ਏ, ਥੱਲੇ ਵਾਲੀਆਂ ਜਿੰਨੀਆਂ ਇਹਦੇ ਵਿੱਚ ਸਾਧ ਸੰਗਤ ਦੀ ਪੰਜ ਪੰਕਤੀਆਂ ਆਉਂਦੀਆਂ ਨੇ, ਪਹਿਲੀ ਰਹਾਉ ਦੀ ਤੁਕ ਵੱਲ ਲੈ ਕੇ ਜਾਣ ਦਾ ਰਸਤਾ ਦੱਸਦੀਆਂ ਨੇ ਵੀ ਗੁਰੂ ਨੂੰ ਭੇਟਿਆ ਅਤੇ ਕਮਾਈ ਕੀਤੀ ਗੁਰਬਾਣੀ ਦੀ, ਨਾਮ ਦੀ, ਅਤੇ ਉਹ ਬੰਦਨਾ ਦੀ ਅਵਸਥਾ ਵਿੱਚ ਪਹੁੰਚੇ ਨੇ। ਆਓ ਇੱਕ ਵਾਰੀ ਫਿਰ ਜੁੜੀਏ ਔਰ ਸਮਾਪਤੀ ਕਰੀਏ। ਵਾਹਿਗੁਰੂ 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 ਵਾਹਿਗੁਰੂ
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 ਵਾਹਿ
ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਰੇ ਗੁਰਮੁਖ ਪਿਆਰਿਆਂ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।